ਹਾਂਜੀ ਮੰਮੇ ਅੱਖਰ ਦਾ ਉਪਦੇਸ਼ ਵੀ ਚਾਰੇ ਬਾਣੀਆਂ ਚੋਂ ਹੈ ਜੀ।
ਹਾਂਜੀ
ਸਭ ਤੋਂ ਪਹਿਲਾਂ ਭਗਤ ਕਬੀਰ ਜੀ ਵੱਲੋਂ ਹੈ ਜੀ। ਮੰਮਾ ਮੂਲ ਗਿਆ ਮਨ ਮਾਨੈ ਮਰਮੀ ਹੋਏ ਸੋ ਮਨ ਕੋ ਜਾਣੈ।
ਮਨ ਤੋਂ ਜੋ ਤਸਰੂਪ ਹੈ ਆਪਣਾ ਮੂਲ ਪਛਾਣ, ਜਦੋਂ ਇਹਨੇ ਆਪਣਾ ਮੂਲ ਪਛਾਣ ਲਿਆ ਇਹਦੀ ਪਕੜ ਚ ਆ ਗਿਆ ਮੂਲ, ਇਹਦੀ ਸਮਝ ਚ ਆ ਗਿਆ ਮੂਲ। ਮੰਮਾ ਮੂਲ ਗਿਆ ਮਨ ਮਾਨੈ, ਬਾ ਜਦੇ ਮਨ ਮੰਨ ਗਿਆ ਮਾਇਆ ਨੂੰ ਛੱਡਣਾ, ਜਦੇ ਮੰਨ ਗਿਆ ਮਾਇਆ ਨੂੰ ਛੱਡਣਾ ਨਹੀਂ ਮੰਨਦਾ ਮਨ। ਮਰਮੀ ਹੋਏ ਸੋ ਮਨ ਕੋ ਜਾਣੈ, ਜੇ ਕੋਈ ਖੋਜੀ ਹੋਵੇ ਉਹ ਮਨ ਨੂੰ ਜਾਣ ਲੈਂਦਾ ਹੈ। ਐਸਾ ਨਹੀਂ ਕਿ ਮਨ ਨੂੰ ਜਾਣਿਆ ਨਹੀਂ ਜਾ ਸਕਦਾ, ਮਨ ਜਾਣਿਆ ਜਾ ਸਕਦਾ ਪਰ ਕੋਈ ਖੋਜੀ ਹੋਵੇ ਤਾਂ ਸਹੀ, ਕੋਈ ਮਰਮੀ ਹੋਵੇ ਤਾਂ ਮਨ ਨੂੰ ਜਾਣ ਸਕਦਾ, ਮਰਮੀ ਹੋਏ ਤਾਂ ਮਨ ਕੋ ਜਾਣੇ। ਹਾਂਜੀ
ਅੱਛਾ, ਮੰਮਾ ਮੂਲ ਗਿਆ ਦਾ ਕੀ ਭਾਵ ਹੈ ਕਿ ਮੰਮੇ ਅੱਖਰ ਦਾ ਤਾਂ ਉਪਦੇਸ਼ ਹੈ, ਮੂਲ ਗਿਆ ਮਨ ਮੰਨ ਹੈ।
ਤਿਰਕੁਟੀ ਛੱਡਣਾ ਬੰਦ ਗਿਆ, ਤਿਰਕੁਟੀ ਨਹੀਂ ਛੱਡਦਾ ਹੈ, ਇਹ ਆਪਣਾ ਸੋਚਣਾ ਨਹੀਂ ਬੰਦ ਕਰਦਾ, ਆਪਣੀ ਮਰਜ਼ੀ ਨਹੀਂ ਛੱਡਦਾ, ਭਾਣੇ 'ਚ ਚੱਲਣਾ ਬੰਦੇ ਹੈ ਮਨ।
ਮਤ ਕੋਈ ਮਨ ਮਿਲਤਾ ਬਿਲ ਮਾਵੈ ਮਗਨ ਭਇਆ ਤੇ ਸੋ ਸੱਚ ਪਾਵੈ।
ਮਤ ਕੋਈ ਮਨ ਮਿਲਤਾ ਬਿਲ ਮਾਵੈ, ਜੇ ਮਨ ਕਿਤੇ ਮੰਨ ਜਵੇ ਨਾ ਭਾਣੇ 'ਚ ਚੱਲਣਾ, ਭਾਣੇ ਨਾਲ ਮਿਲ ਕੇ ਚੱਲਣਾ, ਤਾਂ ਭਾਣੇ ਦੇ ਵਿੱਚ ਮਿਲ ਕੇ ਚੱਲਣਾ ਜੇ ਮੰਨ ਜਵੇ ਤਾਂ ਬਿਲੰਬ ਨਹੀਂ ਕਰਨੀ ਚਾਹੀਦੀ, ਕੋਈ ਐਸੀ ਗਲਤੀ ਨਾ ਕਰ ਲਿਓ ਵੀ ਚਲੋ ਹਾਲੇ ਦੇਖ ਲੈਂਦੇ ਥੋੜਾ ਚਿਰ, ਕੋਈ ਕੰਮ ਕਾਰ ਹੈ, ਕੋਈ ਨਿਆਣੇ ਛੋਟੇ ਨੇ ਜਾਂ ਕੋਈ ਗੱਲ ਹੈ, ਇਹ ਗਲਤੀ ਨਾ ਕਰਿਓ। ਕਹਿੰਦੇ ਮਤ ਕੋਈ ਮਨ ਮਿਲਤਾ ਬਿਲ ਮਾਵੈ, ਬਿਲੰਬ ਨਹੀਂ ਕਰਨਾ ਇਹਦੇ ਵਿੱਚ, ਨਾ ਬਿਲੰਬ ਧਰਮ ਬਿਲੰਬ ਪਾਪਮ, ਗਲਤ ਕੰਮ ਕਰਨੇ ਬਿਲੰਬ ਚਾਹੇ ਕਰ ਲਓ, ਇਹ ਚੰਗੇ ਕੰਮ 'ਚ ਬਿਲੰਬ ਨਹੀਂ ਕਰਨਾ ਹੈ। ਬਿਲ ਮਾਵੈ ਮਗਨ ਪਿਆ ਤੇ ਸੋ ਸੱਚ ਪਾਵੈ, ਜਦੋਂ ਮਨ ਮਗਨ ਹੋ ਜਵੇ ਨਾ ਬਸ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ, ਇਹ ਮਗਨ ਹੋ ਜਾਂਦਾ ਆਪਣੇ ਮੂਲ ਨੂੰ ਜਾਣ ਕੇ, ਫਿਰ ਬਿਲੰਬ ਦੀ ਇਹਨੂੰ ਅਲੱਗ ਦੀ ਗੱਲ ਰੱਖਣਾ ਚਾਹੀਦਾ, ਫਿਰ ਇਹਨੂੰ ਮਿਲਿਆ ਹੀ ਰਹਿਣਾ ਚਾਹੀਦਾ।
ਠੀਕ ਹੈ ਜੀ, ਇਹ ਭਗਤ ਕਬੀਰ ਜੀ ਦਾ 31ਵੀਂ ਪੌੜੀ ਦਾ ਸੀਗਾ ਜੀ ਉਪਦੇਸ਼। ਹਾਂ 32ਵੀਂ ਪੌੜੀ ਚ ਵੀ ਉਪਦੇਸ਼ ਹੈ ਜੀ ਭਗਤ ਕਬੀਰ ਜੀ ਦਾ। ਮੰਮਾ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ।
ਸਭ ਤੋਂ ਬੜੀ ਗੱਲ ਤਾਂ ਇੱਥੇ ਹੀ ਹੈ, ਮੰਮਾ ਮਨ ਸਿਉ ਕਾਜ ਹੈ, ਉਹ ਮਨ ਨੂੰ ਮਾਰ ਦੀਆਂ ਗੱਲਾਂ ਕਰਦੇ ਹੋ ਸਿੱਧੋ ਲੋਕੋ ਪੁੱਠਿਓ, ਮਨ ਨੂੰ ਮਾਰ ਕੇ ਮੁਕਤੀ ਕਿਹਨੂੰ ਦਊਂਗੇ, ਸਾਰਾ ਕੰਮ ਤਾਂ ਮਨ ਦੇ ਨਾਲੇ ਹੈ, ਉਹ ਮਨ ਦੀ ਤਾਂ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਪਰ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧੀ ਹੋਏ, ਮਨ ਨੂੰ ਸਾਧਣਾ ਮਾਰਨਾ ਨਹੀਂ ਹੈ, ਮਨ ਨੂੰ ਸਾਧਣ ਦਾ ਮਤਲਬ ਹੈ ਮਨ ਮਾਰਨਾ, ਜਿਵੇਂ ਸੰਖਿਆ ਸਾਧੀ ਦਾ ਸੰਖਿਆ ਮਾਰ ਲਿਆ, ਮਨ ਦਾ ਸੁਭਾਅ ਜਿਹੜਾ ਹੈ ਉਹ ਬਦਲਣਾ, ਸਾਧਣ ਉਹਦਾ ਸੁਭਾਅ ਬਦਲਣਾ, ਮਾਇਆ ਦਾ ਮੋਹ ਛਡਾਉਣਾ, ਤੇ ਮਨ ਸਾਧੇ ਸਿੱਧੀ ਹੋਏ, ਮਨ ਜੇ ਮਨ ਮੰਨ ਗਿਆ ਮਾਇਆ ਨੂੰ ਛੱਡਣਾ ਸਮਝੋ ਸਿੱਧੀ ਪ੍ਰਾਪਤ ਹੋ ਗਈ, ਸੋਝੀ ਸਾਰੀ ਸੋਝੀ ਤਿੰਨ ਲੋਕ ਦੀ ਸੋਝੀ ਪ੍ਰਾਪਤ ਹੋ ਗਈ, ਸਿੱਧੀ ਸੋਝੀ ਹੁੰਦਾ। ਮਨ ਹੀ ਮਨ ਸਿਉ ਕਹੇ ਕਬੀਰਾ, ਕਬੀਰ ਆਪਣੇ ਮਨ ਨਾਲੇ ਗੱਲ ਕਰਦਾ, ਜਦ ਮਨ ਹੀ ਮਨ ਸਿਉ ਇੱਕ ਮਨ ਦੂਏ ਮਨ ਨੂੰ ਕਹਿੰਦਾ, ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ, ਮਨ ਵਰਗਾ ਤਾਂ ਕੋਈ ਮਿੱਤਰੇ ਨੀ ਮਿਲਿਆ, ਮਨ ਕੋਈ ਦੁਸ਼ਮਣ ਹੈ, ਇਹਦੇ ਵਰਗਾ ਤਾਂ ਮਿੱਤਰੇ ਕੋਈ ਨੀ, ਸਾਰਾ ਸਫ਼ਰ ਇਹਨੇ ਸਕਿੰਟਾਂ ਤੈਅ ਕਰਤਾ।
ਠੀਕ ਹੈ ਜੀ, ਕਿ ਮਨ ਤੋਂ ਫਾਇਦਾ ਲੈਣਾ ਹੈ, ਮਨ ਦਾ ਜਿਹੜਾ ਗਲਤ ਪਾਸੇ ਜਾਣਾ ਇਹ ਰੋਕਣਾ ਹੈ ਜੀ।
ਮਨ ਦੀ ਸਪੀਡ ਇਹਦੀ ਤੇਜ਼ ਹੈ, ਜੇ ਗਲਤ ਪਾਸੇ ਨੂੰ ਚਲਾ ਗਿਆ ਉਹ ਉਦੋਂ ਜ਼ਿਆਦਾ ਸਪੀਡ ਨਾਲ ਦੂਏ ਪਾਸੇ ਨੂੰ ਵੀ ਜਾ ਸਕਦਾ ਹੈ।
ਇਹ ਭਗਤ ਕਬੀਰ ਜੀ ਦਾ ਸੀਗਾ ਤੇ ਹਸਤਾ ਮਹੱਲਾ ਪਹਿਲਾ ਪੱਟੀ ਚੋਂ। ਮੰਮੈ ਮੋਹ ਮਰਨ ਮਧੂਸੂਦਨ ਮਰਨ ਭਇਆ ਤਬ ਚੇਤ ਵਿਆ।
ਮੰਮੈ ਮੋਹ ਮਰਨ ਮਧੂਸੂਦਨ, ਮਧੂਸੂਦਨ ਦੇ ਮੋਹ ਦੇ ਵਿੱਚ ਮਰਨਾ ਜਿਹੜਾ ਹੈ ਉਹ ਤਾਂ ਮਰਨਾ ਹੈ, ਸੱਚ ਦੇ ਨਾਲ ਪ੍ਰੇਮ ਪਾ ਕੇ ਮਰਨਾ ਤਾਂ ਹੈਗਾ ਮਰਨਾ ਅਸਲੀ। ਹਾਂਜੀ
ਮਰਨ ਭਇਆ ਤਬ ਚੇਤ ਵਿਆ,
ਜਾਂ ਮਰਦਾ ਬਸ ਜਾਗਦਾ ਹੈ ਉਹਦਾ ਮਨ ਨੂੰ ਜਾਗਣਾ ਹੈ, ਚੇਤ ਵਿਆ ਉਹਦੇ ਮਨ ਵਿੱਚ ਜਦ ਸੌ ਜਾਂਦਾ ਤਾਂ ਦੂਏ ਪਾਸੇ ਜਾਗਦਾ ਹੈ, ਮਾਇਆ ਦੇ ਵਿੱਚ ਸੌ ਜਾਂਦਾ ਮਰ ਜਾਂਦਾ ਦੂਏ ਪਾਸੇ ਜਾਗ ਆਉਂਦਾ, ਆ ਮਰਨ ਮਧੂਸੂਦਨ।
ਠੀਕ ਹੈ, ਮਧੂਸੂਦਨ ਕਿਹਨੂੰ ਕਿਹਾ ਜੀ?
ਮਧੂਸੂਦਨ ਆਪਣੇ ਮੂਲ ਨੂੰ,
ਇਹਦਾ ਕੀ ਭਾਵ ਬਣਦਾ? ਮਧੂ ਤੇ ਸੂਦਨ ਦੋ ਸ਼ਬਦ ਹੈ ਜੀ,
ਮਧੂ ਦਾ ਹੁੰਦਾ ਸੱਚ ਮਿੱਠਾ ਸ੍ਰੇਸ਼ ਧਨ ਵਾਲਾ ਸੂ ਧਨ।
ਅੱਛਾ ਜੀ।
ਨਾਮ ਧਨ ਵਾਲਾ ਮਿੱਠ ਬੋਲਣਾ ਮਧੂ।
ਠੀਕ ਹੈ ਜੀ। ਕਾਇਆ ਭੀਤਰ ਅਵਰੋ ਪੜਿਆ ਮੰਮਾ ਅਖਰ ਵਿਸਤਰਿਆ।
ਜੇ ਕਾਇਆ ਦੇ ਅੰਦਰ ਕੁਝ ਹੋਰ ਪੜ ਲਿਆ ਨਾ ਮਧੂ ਹੁਕਮ ਤੋਂ ਬਿਨਾਂ, ਤਾਂ ਫਿਰ ਤੁਹਾਨੂੰ ਮੰਮਾ ਅਖਰ ਵਿਸਤਰਿਆ, ਉਹ ਅਖਾਰਾ ਮਧੂ ਸੂਦਨ ਨੂੰ ਵਿਸਤਰਿਆ ਹੋਇਆ। ਜਿਹੜੇ ਕਾਇਆ ਦੇ ਤਾਂ ਕੁਝ ਹੋਰ ਪੜੀ ਫਿਰਦੇ ਨੇ, ਬਾਹਰਲੇ ਸਰੀਰ ਨੂੰ ਕਾਇਆ ਮੰਨਦੇ ਨੇ, ਮਧੂਸੂਦਨ ਅਸਲੀ ਨਹੀਂ, ਉਹਨਾਂ ਵਾਸਤੇ ਮਧੂਸੂਦਨ ਨਕਲੀ ਹੈ। ਉਹਨਾਂ ਨੇ ਮਧੂਸੂਦਨ ਸਰੀਰ ਮੰਨ ਲਿਆ, ਉਹਨਾਂ ਵਾਸਤੇ ਮਾਇਆ ਰੂਪ ਮਧੂਸੂਦਨ।
ਠੀਕ ਹੈ ਜੀ। ਕਾਇਆ ਭੀਤਰ ਅਵਰੋ ਪੜਿਆ ਮੰਮਾ ਅਖਰ ਵਿਸਤਰਿਆ,
ਉਹਨਾਂ ਵਾਸਤੇ ਖਰ ਮਧੂਸੂਦਨ ਖਰ। ਮਾਇਆ ਖਰਦੀ ਹੈ ਨਾ, ਪੁਰਾਣੀ ਹੁੰਦੀ ਹੈ।
ਠੀਕ ਹੈ ਜੀ। ਨੂੰ ਅੱਖਰ ਨਹੀਂ ਪੜਨਾ, ਔਂਕਣ ਨਾਲ ਹੈ, ਅਖਰ ਪੜਾਂਗੇ ਕਿਉਂਕਿ ਅਖਰ ਹੈ ਆਪਣਾ ਮੂਲ ਹੈ ਜੀ।
ਜੀ ਹਾਂ।
ਠੀਕ ਹੈ ਜੀ। ਹੁਣ ਉਪਦੇਸ਼ ਹੈਗਾ ਜੀ ਗੁਰੂ ਅਮਰਦਾਸ ਜੀ ਵੱਲੋਂ, ਪੱਟੀ ਮਹੱਲਾ ਤੀਜਾ। ਮੰਮੈ ਮਤ ਹਿਰ ਲਈ ਤੇਰੀ ਮੂੜੇ ਹੋਮੈ ਵੱਡਾ ਰੋਗ ਪਿਆ।
ਇਹ ਮੂੜੇ ਤੇਰੀ ਜਿਹੜੀ ਮਤ ਹਿਰ ਲਈ ਨਾ, ਮਤ ਹਿਰ ਗਈ ਤੇਰੀ, ਇਸ ਕਰਕੇ ਤੈਨੂੰ ਵੱਡਾ ਹੋਮੈ ਦਾ ਰੋਗ ਚਿੰਬੜ ਗਿਆ। ਹੋਮੇ ਚਿੰਬੜ ਗਈ ਤੈਨੂੰ, ਹੋਮੇ ਦਾ ਵੱਡਾ ਰੋਗ ਲੱਗ ਗਿਆ, ਮੱਤ ਜੋ ਹਰੀ ਗਈ ਤੇਰੀ।
ਠੀਕ ਹੈ ਜੀ। ਇੱਥੇ ਬੜੀ ਗੱਲ ਸਪਸ਼ਟ ਕੀਤੀ ਹੈ ਵੀ ਹੋਮੇ ਕਿੱਥੋਂ ਆਈ ਹੈ, ਜਦ ਮੱਤ ਵਿੱਚ ਭਰਮ ਪੈਦਾ ਹੋਇਆ ਹੋਮੇ ਆ ਗਈ ਹੈ ਜੀ।
ਬਿਲਕੁਲ 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 ਸਹੀ ਗੱਲ ਹੈ।
ਅੰਤਰ ਆਤਮੈ ਬ੍ਰਹਮ ਨਾ ਚੀਨਿਆ ਮਾਇਆ ਕਾ ਮੋਹਤਾਜ ਪਿਆ।
ਅੰਤਰ ਆਤਮੈ ਬ੍ਰਹਮ ਹੈਗਾ ਹੀ ਹੈ, ਉਹ ਚੀਨਿਆ ਨਹੀਂ, ਉਹ ਖੋਜਿਆ ਨਹੀਂ। ਅੰਤਰ ਆਤਮੈ ਬ੍ਰਹਮ ਨਾ ਚੀਨਾ ਮਾਇਆ ਕਾ ਮੋਹਤਾਜ ਪਿਆ, ਉਹ ਮਾਇਆ ਦਾ ਮੋਹਤਾਜ ਹੋ ਗਿਆ, ਮਾਇਆ ਦਾ ਆਸਰਾ ਫੜ ਲਿਆ, ਸਰੀਰ ਦਾ ਆਸਰੇ ਹੋ ਗਿਆ, ਸਰੀਰ ਦੇ ਆਸਰੇ ਹੋ ਗਿਆ, ਸਰੀਰ ਰੋਟੀਆਂ ਦੇ ਆਸਰੇ ਹੋ ਗਿਆ, ਰੋਟੀਆਂ ਫਿਰ ਕਿਥੋਂ ਕੰਮ ਦੇ ਆਸਰੇ ਹੋ ਗਿਆ, ਬਸ ਜਾਂਦਾ ਜਾਂਦਾ ਸਾਰੇ ਖੋਏ ਗਿਆ, ਹੋਰ ਹੀ ਰਾਹ ਪੈ ਗਿਆ।
ਠੀਕ ਹੈ ਜੀ। ਇਹ ਸੱਤਵੀਂ ਪੌੜੀ ਦਾ ਉਪਦੇਸ਼ ਸੀਗਾ ਜੀ ਗੁਰੂ ਅਮਰਦਾਸ ਜੀ ਦਾ। ਹੁਣ ਹੈ ਜੀ ਗੌੜੀ ਬਾਵਨ ਅੱਖਰੀ ਮਹੱਲਾ ਪੰਜਵਾਂ। ਇਹਦੇ ਵਿੱਚ ਦੋ ਪੌੜੀਆਂ ਦਾ ਉਪਦੇਸ਼ ਹੈ ਜੀ, ਦੋ ਪੌੜੀਆਂ 41 ਤੇ 42 ਮੰਮੇ ਅੱਖਰ ਵਾਸਤੇ ਹੀ ਹੈ ਜੀ।
ਅੱਛਾ ਜੀ।
ਸਭ ਤੋਂ ਪਹਿਲਾਂ 41 ਨੰਬਰ ਪੌੜੀ ਚ ਹੈ ਜੀ, ਪੌੜੀ ਮੰਮਾ ਮੰਗਣ ਹਾਰ ਇਆਣਾ ਦੇਣ ਹਾਰ ਦੇ ਰਹੋ ਸੁਜਾਨਾ।
ਜਿਹੜਾ ਮੰਗਣ ਵਾਲਾ ਹੈ ਕੁਝ ਮੰਗਦਾ, ਕੱਲ ਕੇ ਅਸੀਂ ਰੋਜ਼ ਅਰਦਾਸਾਂ ਨਹੀਂ ਕਰਦੇ।
ਹਾਂਜੀ।
ਆ ਚ ਪੇੜੇ ਮਾਰੀ ਹੋਈ ਹੈ, ਜਿਹੜਾ ਸਿੱਧੇ ਹੱਥ ਦੀ ਲੱਗਦੀ ਹੈ ਮੈਨੂੰ, ਪੁੱਠੇ ਹੱਥ ਦੀ ਵੀ ਨਹੀਂ ਹੈ। ਸਿੱਧੀ ਗੱਲ ਕਹੀ ਹੈ, ਮੰਮਾ ਮੰਗਣ ਹਾਰੇ ਆਣਾ ਦੇਣ ਹਾਰ ਦੇ ਰਿਹਾ ਸਜਾਨੂ। ਉਹ ਮੰਗਣ ਹਾਰ ਤਾਂ ਮੂਰਖ ਹੈ, ਜਾਂ ਦੇਣ ਹਾਰ ਪਹਿਲਾਂ ਹੀ ਦੇ ਰਿਹਾ ਬਿਨਾਂ ਮੰਗੇ, ਤੇ ਮੰਗਣ ਦੀ ਲੋੜ ਕੀ ਹੈ। ਮੰਮਾ ਮੰਗਣ ਹਾਰੇ ਆਣਾ ਦੇਣ ਹਾਰ ਦੇ ਰਹੋ ਸਜਾਨਾ। ਉਹ ਇੰਨਾ ਸਜਾਨਾ ਹੈ, ਸਭ ਗੱਲ ਜਾਣਦਾ ਹੈ, ਸਮਝ ਨੀ। ਉਹ ਤਾਂ ਬਿਨਾਂ ਮੰਗੇ ਨਹੀਂ ਦੇ ਰਿਹਾ ਸਭ ਕੁਛ, ਤੇ ਮੰਗਣ ਦੀ ਲੋੜ ਕਿਹੜੀ ਸੀ। ਮੰਗਣਾ ਤਾਂ ਵਿਸ਼ਵਾਸ ਗਵਾ ਲੈਣ, ਜਿਹਨੇ ਮੰਗ ਲਿਆ ਉਹਨੇ ਵਿਸ਼ਵਾਸ ਗਵਾ ਲਿਆ, ਆਪਣੀ ਮੂਰਖਤਾ ਜਾਹਰ ਕਰਨ ਲਈ। ਭਰੋਸਾ ਨਹੀਂ ਹੈ ਉਹਨੂੰ ਇਸ ਗੱਲ ਤੇ ਕਿ ਆਪੇ ਹੀ ਦੇ ਰਿਹਾ।
ਠੀਕ ਹੈ ਜੀ। ਜੋ ਦੀਨੋ ਸੋ ਏਕੈ ਬਾਰ ਮਨ ਮੂਰਖ ਕਹਿ ਕਰੇ ਪੁਕਾਰ।
ਜੋ ਦੀਨੋ ਸੋ ਏਕੈ ਬਾਰ, ਉਹਨੇ ਤਾਂ ਇੱਕੋ ਵਾਰ ਸਭ ਲਿਖਿਆ ਪਿਆ ਤੈਨੂੰ ਦੇਣ ਦਾ ਫੈਸਲਾ ਜਿਹੜਾ ਉਹਦਾ ਜੀ ਦੇ ਲੈ। ਮਨ ਮੂਰਖ ਕਹਿ ਕਰੇ ਪੁਕਾਰ, ਅਰੇ ਮਨ ਮੂਰਖ ਤੂੰ ਘੜੀ ਘੜੀ ਕਿਉਂ ਪੁਕਾਰ ਕਰੀ ਜਾਂਦੇ। ਉਹਨੇ ਤੈਨੂੰ ਇੱਕੋ ਵਾਰ ਪਹਿਲਾਂ ਸਭ ਕੁਝ ਦੇ ਦਿੱਤਾ, ਉਹੀ ਮਿਲਣਾ ਉਸੇ ਹਿਸਾਬ ਨਾਲ ਮਿਲਣਾ, ਇਸ ਕਰਕੇ ਪੁਕਾਰ ਕਰਨ ਦੀ ਕੋਈ ਲੋੜ ਨਹੀਂ। ਸੰਸਾਰੀ ਪਦਾਰਥ ਜੋ ਦੇ ਰਿਹਾ, ਸਾਰੀ ਪਦਾਰਥ ਜ਼ਹਿਰ ਸਾਫ ਦੀ ਦਿੰਦਾ ਤੈਨੂੰ, ਜਿੰਨੀ ਤੂੰ ਹਜਮ ਕਰ ਸਕਦਾ, ਜਿੰਨੀ ਤੈਨੂੰ ਲੋੜ ਹੈ। ਜ਼ਹਿਰ ਫਾਲਤੂ ਦੀ ਮੰਗੀ ਦੀ ਹੁੰਦੀ, ਫਾਲਤੂ ਦੀ ਖਾਈ ਦੀ ਹੁੰਦੀ। ਇਹ ਜ਼ਹਿਰ ਗੁਣ ਗਾਲ ਦਿੰਦੀ ਹੈ, ਜਿਹੜੇ ਗੁਣ ਨੇ ਨਾ ਇਹ ਜ਼ਹਿਰ ਗੁਣਾਂ ਨੂੰ ਗਾਲ ਦਿੰਦੀ ਹੈ, ਤਾਂ ਉਹ ਹਿਸਾਬ ਦੀ ਦਿੰਦਾ। ਹਾਂਜੀ।
ਜੋ ਮੰਗੈ ਤੋ ਮੰਗੈ ਬੀਆ ਜਾਤੇ ਕੁਸਲ ਨਾ ਕਾਹੂ ਥੀਆ।
ਜੇ ਮੰਗਣਾ ਹੀ ਹੈ ਤਾਂ ਹੋਰ ਕੁਛ ਮੰਗ। ਜੋ ਮੰਗੇ ਤੋ ਮੰਗੇ ਬੀਆ, ਦੂਜੀ ਚੀਜ਼ ਕਿਉਂ ਨਹੀਂ ਮੰਗਦਾ, ਨਾਮ ਕਿਉਂ ਨਹੀਂ ਮੰਗਦਾ। ਨਾਮ ਮੰਗਦਾ ਨੀ, ਜਿਹੜੀ ਮੰਗਣ ਵਾਲੀ ਚੀਜ਼ ਹੈ, ਜਿਹੜੀ ਲੈਣਾ ਹੈ ਇਕੱਠੀ ਕਰਨਾ, ਉਹ ਮੰਗਦਾ ਨੀ, ਬੇਗ ਮੰਗਦਾ। ਜਾ ਤੇ ਕੁਸ਼ਲ ਨਾ ਕਾਹੂ ਥੀਆ, ਜਿਹਤੇ ਸੁੱਖ ਰਹਿਣ ਵਾਲੀ ਕੋਈ ਚੀਜ਼ ਨੀ, ਤੰਦਰੁਸਤੀ ਰਹਿਣ ਵਾਲੀ ਨੀ ਚੀਜ਼ ਜੇ ਮਾਇਆ ਮੰਗਦਾ। ਸੁਖ ਸ਼ਾਂਤੀ ਨਹੀਂ ਰਹਿਣੀ ਇਹ ਤੋਂ ਮਿਲਣੀ ਪਾਇਆ ਤੋਂ ਤੇਰਾ ਭੁਲੇਖਾ ਹੈ ਕੁਚਲਣਾ ਕਾਹੂ ਤੀਆ ਕਦੇ ਕੁਛ ਵੀ ਕੁਚਲ ਹੋਇਆ ਹੀ ਨਹੀਂ ਕਿਸੇ ਨੂੰ ਮਾਇਆ ਤੋਂ ਕਦੇ ਕਿਸੇ ਨੂੰ ਚੈਨ ਮਿਲਿਆ ਹੀ ਨਹੀਂ ਪੀਸ ਆਫ ਮਾਈਂਡ ਮਿਲਿਆ ਹੀ ਨਹੀਂ ਹਾਂਜੀ
ਮੰਗਨ ਮੰਗ ਤਾਂ ਇੱਕ ਹੈ ਮੰਗ ਨਾਨਕ ਜਾਤੋ ਪਰ ਹੈ ਪਰਾਗ
ਕਹਿੰਦੇ ਜੇ ਮੰਗਣਾ ਹੀ ਹੈ ਮੂਰਖਾ ਇੱਕ ਚੀਜ਼ ਮੰਗ ਉਹ ਮੰਗ ਨਾਨਕ ਜਾਤੇ ਪਰੇ ਪਰਾਗ ਜੀਤੇ ਆ ਮਾਇਆ ਤੋਂ ਪਰੇ ਚਲੇ ਜਾਵੇਂ ਨਾ ਮੰਗ ਜਿੱਤੇ ਪਾਰ ਹੋ ਜਵੇਂ ਪਾਰ ਉਤਾਰਾ ਹੋ ਜਵੇ ਉਹ ਚੀਜ਼ ਮੰਗ ਜੇ ਮੰਗਣੀ ਹੋ ਇਸ ਕਰਕੇ ਨਾਨਕ ਮੰਗਦਾ ਨਾਮ ਦਾਨ ਕਿਰਪਾ ਕਰੋ ਹਰੇ ਨਾਨਕ ਨਾਮ ਦਾਨ ਮੰਗਦਾ ਨਾਨਕ ਕੇ ਕਰ ਨਾਮ ਵੀ ਜੋ ਮੰਗਦਾ ਉਹੀ ਕੋਲ ਹੈ ਜਿੰਨਾ ਹੈਗਾ ਕਹਿੰਦੇ ਹੋਰ ਦੇ ਦੇ ਨਾਮ ਜਿਹਨੂੰ ਮਰਜ਼ੀ ਦੇ ਦੇ
ਠੀਕ ਹੈ ਜੀ ਇੱਥੇ ਪਹਿਲੀ ਪੌੜੀ 41ਵੀਂ ਪੌੜੀ ਦੇ ਉਪਦੇਸ਼ ਦੀ ਸਮਾਪਤੀ ਹੈ ਜੀ ਹੁਣ 42ਵੀਂ ਪੌੜੀ 'ਚ ਵੀ ਮੰਮੇ ਅੱਖਰ ਦਾ ਉਪਦੇਸ਼ ਹੈਗਾ ਪੌੜੀ ਮੰਮਾ ਜਾਹੂ ਮਰਮ ਪਛਾਨਾ ਭੇਟਤ ਸਾਧ ਸੰਗ ਪਤਿਆਨਾ
ਮੰਮਾ ਜਾਹੂ ਮਰਮ ਪਛਾਨਾ ਮੰਮੇ ਨਾਲ ਕਿ ਜਿਹਨੇ ਆਪਣਾ ਮਰਮ ਪਛਾਣ ਲਿਆ ਜਿਹਨੇ ਆਪਣਾ ਮੂਲ ਪਛਾਣ ਲਿਆ ਜਿਹਨੇ ਆਪਣਾ ਆਪਾ ਪਛਾਣ ਲਿਆ ਭੇਟਤ ਸਾਧ ਸੰਗ ਪਤਿਆਨਾ ਆਪਣਾ ਮੂਲ ਸਾਧ ਮਿਲ ਗਿਆ ਉਹਦੇ ਨਾਲ ਇੱਕ ਹੋ ਗਿਆ ਭੇਟ ਲਿਆ ਉਹ ਪਤਿਆਨਾ ਭਰੋਸਾ ਹੋ ਗਿਆ ਇੱਕ ਦਾ ਦਰਸ਼ਨ ਹੋ ਗਿਆ ਔਰ ਮਨ ਪਤੀਜ ਗਿਆ ਮਨ ਟਿਕ ਗਿਆ ਹਾਂਜੀ
ਦੁੱਖ ਸੁੱਖ ਉਆ ਕੇ ਸਮਤ ਵਿਚਾਰਾ ਨਰਕ ਸੁਰਗ ਰਹਿਤ ਅਵਤਾਰਾ
ਉਹਦੇ ਵਿਚਾਰ ਚ ਤਾਂ ਦੁੱਖ ਸੁੱਖ ਫਿਰ ਬਰਾਬਰ ਹੀ ਹੈ ਦੁੱਖ ਔਰ ਸੁੱਖ ਉਹਦੇ ਵਾਸਤੇ ਕੋਈ ਚੀਜ਼ ਨਹੀਂ ਕੋਈ ਨਰਕ ਸੁਰਗ ਰਹਿਤ ਅਵਤਾਰਾ ਇਹ ਦੁੱਖ ਸੁੱਖ ਵਾਲੇ ਤਾਂ ਨਰਕਾਰ ਸੁਰਗ ਦੇ ਵਿੱਚ ਜਨਮ ਫਰਨ ਕਰਦੇ ਰਹਿੰਦੇ ਨੇ ਤਾਂ ਕਰਕੇ ਕੋ ਬੁਗਦਾ ਜਿਹੜਾ ਸੁੱਖ ਹੈ ਉਹ ਸੁਰਗ ਦੇ ਵਿੱਚ ਹੈ ਇੱਥੇ ਸੰਸਾਰ 'ਚ ਸੁਖੀ ਰਹਿੰਦਾ ਜਿਹੜਾ ਨਰਕ ਹੈ ਉਹ ਦੁਖੀ ਰਹਿੰਦਾ ਰਹਿੰਦੇ ਤਾਂ ਫਿਰ ਉਹ ਨਰਕ ਇਹਦੇ ਵਿੱਚ ਸੰਸਾਰ 'ਚ ਰਹਿੰਦੇ ਨੇ ਦੁੱਖ ਸੁੱਖ ਤੁਹਾਨੂੰ ਸੰਸਾਰ 'ਚ ਰੱਖਣਗੇ ਸੰਸਾਰ ਤੋਂ ਬਾਹਰ ਨਹੀਂ ਜਾਣ ਦਿੰਦੇ ਹਾਂਜੀ
ਅੱਛਾ ਇਹ ਜਿਹੜਾ ਸੰਸਾਰ ਦਾ ਜਨਮ ਹੈ ਇਹਨੂੰ ਵੀ ਅਵਤਾਰ ਕਿਹਾ ਗਿਆ ਗੁਰਬਾਣੀ 'ਚ ਜੀ
ਇਹ ਉਤਾਰੇ ਨੇ ਅਵਤਾਰ ਆਏ ਕਹਾ ਤੁਮ ਕਿਨਾ ਹਰ ਕਾ ਨਾਮ ਨ ਕਬੂ ਲਿਨ
ਠੀਕ ਹੈ ਜੋ ਕਹਿੰਦੇ ਰਾਮ ਦਾ ਅਵਤਾਰ ਹੋਇਆ ਤਾਂ ਰਾਮ ਤਾਂ ਸਾਰਿਆਂ ਦੇ ਅੰਦਰ ਹੀ ਹੈ ਫਿਰ ਹੈ
ਉਹ ਦੇਹਧਾਰੀਆ ਅੰਦਰ ਵਾਲਾ ਰਾਮ ਦਾ ਅਵਤਾਰ ਕਾਹਨੂੰ ਲੈਂਦਾ ਹੈ ਰਾਮ ਦੀ ਅੰਸ਼ ਤੇ ਅਵਤਾਰ ਲਿਆ ਹੋਇਆ
ਅੱਛਾ
ਇਹ ਸਰੀਰ ਅੰਸ਼ਕ ਅਵਤਾਰ ਹੈ ਰਾਮ ਦਾ ਇਹ ਆਦਮੀ ਅੰਸ਼ਕ ਅਵਤਾਰ ਕਹਿੰਦੇ ਨੇ ਅੰਸ਼ ਅਵਤਾਰ ਕਿੱਥੇ ਅਸ਼ਨੀ ਕੁਮਾਰ ਕਿੱਥੇ ਕਾਲਬਸ ਪਏ ਹੈ ਹਾਂਜੀ
ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ
ਜਿਹੜਾ ਆਪਣੇ ਮੂਲ ਦੇ ਨਾਲ ਜੁੜ ਗਿਆ ਉਹੀ ਨਿਰਲੇਪ ਹੈ ਉਹ ਜਿਹਦੇ ਨਾਲ ਜੁੜਿਆ ਉਹ ਨਿਰਲੇਪ ਹੈ ਨਾ ਤਾਹੂ ਸੰਗ ਕਿਹਦੇ ਸੰਗ ਹੈ ਤਾਹੂ ਨਿਰਲੇਪਾ ਜਿਹੜਾ ਨਿਰਲੇਪ ਹੈ ਉਹਦੇ ਨਾਲ ਜੁੜਿਆ ਹੁਣ ਮਾਇਆ ਤੇ ਅਲਿਪਤ ਹੈ ਉਹ ਹਮੇਸ਼ਾ ਹੀ ਜੇ ਅਲਿਪਤ ਨਾਲ ਜੁੜੇਗਾ ਤੂੰ ਅਲਿਪਤ ਹੋ ਜਾਏਗਾ ਮੁਕਤ ਨਾਲ ਜੁੜੇਗਾ ਤਾਂ ਮੁਕਤ ਹੋ ਗਿਆ ਹਾਂਜੀ
ਪੂਰਨ ਘਟ ਘਟ ਪੁਰਖ ਵਿਸੇਖਾ
ਘਟ ਘਟ ਦੇ ਵਿੱਚ ਜਿਹੜਾ ਪੂਰਨ ਪੁਰਖ ਹੈ ਵਿਸ਼ੇਸ਼ ਪੂਰਨ ਪੁਰਖ ਹੈ ਉਹ ਹੈ ਉਹ ਜਿਹੜਾ ਆਪਣੇ ਮੂਲ ਨਾਲ ਜੁੜ ਗਿਆ ਸਰੀਰ ਦੇ ਹੁੰਦੇ ਹੋਏ ਘਟ ਘਟ ਦੇ ਵਿੱਚ ਪੂਰਨ ਪੁਰਖ ਹੋ ਗਿਆ ਫਿਰ ਉਹ ਪੂਰਨ ਪੁਰਖ ਹੈ ਆਪੇ ਹੀ ਇੱਕ ਹੈ ਉਹ ਗੁਰਮੁਖ ਹੈ ਆਪ ਉਹ ਮਾਇਆ ਵਿੱਚ ਉਦਾਸੀ ਹੈ
ਠੀਕ ਹੈ ਇੱਥੇ ਘਟ ਤੇ ਸਿਹਾਰੀ ਨਹੀਂ ਹੋਏ ਸਿਲਾਈ ਇਹਨਾਂ ਨੇ ਮੁਕਤਾ ਲਿਖਿਆ ਪੂਰਨ ਘਟ ਘਟ ਪੁਰਖ ਵਿਸੇਖਾ ਇਸ ਤਰ੍ਹਾਂ ਪੜਾਂਗੇ ਫਿਰ
ਘਟ 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 ਤੇ ਸਿਹਾਰੀ ਚਾਹੀਦੀ ਹੈ
ਅੱਛਾ ਇੱਥੇ ਮੁਕਤਾ ਪੂਰਨ ਘਟ
ਆਓ ਚਲੋ ਇਹ ਮੁਕਤੇ ਤਾਂ ਹੁਣ ਆਪਾਂ ਨੂੰ ਠੀਕ ਕਰਨੇ ਪੈਣੇ ਨੇ ਉਹਨਾਂ ਨੂੰ ਕਿਹੜਾ ਅਰਥਾਂ ਦਾ ਪਤਾ ਸੀ ਸਿਹਾਰੀ ਹੋਣੀ ਨਹੀਂ ਉਹ ਕਿਹਦੇ ਕੋਲ ਮੁੱਕੀ ਹੋਈ ਹੋਊ
ਪੂਰਨ ਘਟ ਹੈ ਇੱਕ ਪੂਰਨ ਘਟ ਘਟ ਹੈ ਜੀ
ਪੂਰਨ ਆਪ ਹੈ ਉਹ ਘਟ ਘਟ ਦੇ ਵਿੱਚ ਹੈ ਆ ਬਾਹਰਲਾ ਸਰੀਰ ਹੈ ਬਾਹਰਲੇ ਸਰੀਰ ਤੋਂ ਅੰਦਰ ਜਿਹੜਾ ਸਰੀਰ ਹੈ ਘਟ ਉਹਦੇ ਵਿੱਚ ਹੈ
ਪੁਰਖ ਵਿਸੇਖਾ
ਉਹ ਵਿਸ਼ੇਸ਼ ਪੁਰਖ ਹੈ ਜਿਹੜਾ ਬਾਹਰਲੇ ਸਰੀਰ ਦੇ ਅੰਦਰ ਜਿਹੜਾ ਸਰੀਰ ਦੂ ਹੈ ਘਟ ਹੈ ਬਾਹਰਲੇ ਘਟ ਦੇ ਵਿੱਚ ਜਿਹੜਾ ਅੰਦਰ ਘਟ ਹੈ ਉਹਦੇ ਵਿੱਚ ਹੈ ਵਿਸ਼ੇਸ਼ ਪੁਰਖ
ਉਹ ਪੂਰਨ ਹੈ ਕਿ ਪੂਰਨ ਕਰਨ ਦੀ ਕਪੈਸਿਟੀ ਰੱਖਦਾ
ਜਿੱਥੇ ਤੱਕ ਦਾ ਉਹਨੂੰ ਗਿਆਨ ਦੇ ਸਕਦਾ
ਕਿਉਂਕਿ ਪਹਿਲਾਂ ਹੁੰਦਾ ਤਾਹੂ ਸੰਗ ਤਾਹੂ ਨਿਰਲੇਪਾ ਵੀ ਜੇ ਉਹਦਾ ਸੰਗ ਕਰ ਲਿਆ ਜਾਵੇ ਤਾਂ ਪੂਰਨ ਹੋ ਜਾਂਦਾ ਹੈ ਜੀ
ਹਾਂ
ਇਕੱਠੇ ਚੱਲਦੇ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ
ਹਾਂ ਤਾਹੂ ਸੰਗ ਉਹਦੇ ਨਾਲ ਤਾਹੂ ਨਿਰਲੇਪਾ ਜਿਹੜਾ ਨਿਰਲੇਪ ਹੈ
ਅੱਛਾ ਜੀ
ਜਿਹੜਾ ਸੰਗਤ ਕਰ ਲੈਂਦਾ ਉਹ ਵੀ ਲੇਪ ਹੋ ਜਾਂਦਾ। ਘਟ ਘਟ ਪੂਰਨ ਪੁਰਖ ਵਿਸੇਖਾ, ਇਹ ਹੋ ਜਾਂਦਾ ਸੰਗਤ ਕਰਕੇ ਫਿਰ।
ਇਹ ਪੂਰਨ ਘਟ ਘਟ ਪੁਰਖ ਵਿਸੇਖਾ ਜੀ,
ਸੰਗ ਹੋ ਗਿਆ ਨਾ ਕਾਹੂ ਸੰਗ ਹੋ ਗਿਆ, ਫਿਰ ਪੂਰਨ ਹੋ ਗਿਆ ਨਾ ਅੱਗੇ ਜਾ ਕੇ, ਸੰਗ ਦੇ ਬਾਅਦ ਪੂਰਨ ਹੈ ਨਾ।
ਹਾਂਜੀ
ਹਾਂਜੀ।
ਉਹ ਰਸ ਮੈਂ ਵਾਹੂ ਸੁਖ ਪਾਇਆ, ਨਾਨਕ ਲਿਪਤ ਨਹੀਂ ਤਹਿ ਮਾਇਆ।
ਉਹ ਰਸ ਮੈਂ ਵਾਹੂ ਸੁਖ ਪਾਇਆ, ਉਹ ਜਿਹੜਾ ਰਸ ਹੈ ਮਿਲਾਪ ਦਾ, ਉਹਦੇ ਵਿੱਚ ਵਾਹ ਸੁਖ ਪਾਇਆ, ਵਾਹੂ ਸੁਖ ਪਾਇਆ, ਉਹੀ ਸੁਖ ਪ੍ਰਾਪਤ ਹੁੰਦਾ। ਨਾਨਕ ਲਿਪਤ ਨਹੀਂ ਤੇ ਮਾਇਆ, ਨਾਨਕ ਉਹਤੇ ਮਾਇਆ ਦੀ ਲਿਪਤਾ ਨਹੀਂ ਹੁੰਦੀ, ਮਾਇਆ ਵਾਲਾ ਕੋਈ ਸੁਖ ਔਰ ਦੁੱਖ ਨਹੀਂ ਹੁੰਦਾ। ਨਾ ਮਾਇਆ ਦਾ ਕੋਈ ਰਸ ਹੁੰਦਾ, ਨਾ ਕੋਈ ਮਾਇਆ ਦਾ ਸੁਖ ਹੁੰਦਾ, ਨਾ ਕੋਈ ਮਾਇਆ ਦਾ ਉੱਤੇ ਦੁੱਖ ਹੁੰਦਾ। ਹਾਂਜੀ
ਠੀਕ ਹੈ ਜੀ। ਮੰਮੇ ਅੱਖਰ ਤੋਂ ਕਾਫੀ ਉਪਦੇਸ਼ ਹੈ, ਦੋ ਵਾਰ ਭਗਤ ਕਬੀਰ ਜੀ ਨੇ ਕੀਤਾ ਜੀ, ਦੋ ਵਾਰ ਪੰਜਵੇਂ ਪਾਤਸ਼ਾਹ ਨੇ ਕੀਤਾ, ਤੇ ਗੁਰੂ ਨਾਨਕ ਸਾਹਿਬ ਦੀ ਵੀ ਇੱਕ ਪੌੜੀ ਸੀ ਤੇ ਇੱਕ ਪੌੜੀ ਤੀਸਰੇ ਮਹੱਲੇ ਦੀ ਸੀ। ਗੱਲ ਇਹ ਹੈ ਕਿ ਮੰਮਾ ਜਿਹੜਾ ਅਖਰ ਹੈ, ਮੰਮੇ ਤੋਂ ਅਖਰ ਦਾ ਉਪਦੇਸ਼ ਹੈ, ਉਹ ਅਖਰ ਨਾਲ ਆਪਾਂ ਇੱਕ ਹੋਣਾ।
ਹਾਂਜੀ ਹਾਂ
ਠੀਕ ਹੈ। ਤੇ ਜਿਹੜਿਆਂ ਨੇ ਅੰਤਰਾਤਮੇ ਬ੍ਰਹਮ ਨਾ ਚੀਨਿਆ, ਮਾਇਆ ਕਾ ਮੁਹਤਾਜ ਪਿਆ, ਉਹਨਾਂ ਨੂੰ ਦੁਬਾਰਾ ਦੁਬਾਰਾ ਮਾਇਆ ਦੇ ਵਿੱਚ ਆ ਕੇ ਜਨਮ ਲੈਣਾ ਪਏਗਾ।
ਹਾਂਜੀ
ਠੀਕ ਹੈ ਜੀ। ਇੱਥੇ ਮੰਮੇ ਅੱਖਰ ਦੇ ਉਪਦੇਸ਼ ਦੀ ਸਮਾਪਤੀ ਹੈ ਜੀ।